ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਓ ਨਾ ਜਾਨੋ ਕਿਆ ਕਰਸੀ ਪੀਓ ਥਰ ਹਰ ਕੰਪੈ ਬਾਲਾ ਜੀਓ ਨਾ ਜਾਨੋ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਉ ਕਾਚੈ ਕਰਵੈ ਰਹਿ ਨਾ ਪਾਨੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ਕਿਉਂ ਰਲੀਆ ਮਾਨੈ ਬਾਜ ਪਤਾਰਾ ਕਾਗ ਉਡਾਵਤ ਪੂਜਾ ਪਿਰਾਨੀ ਕਹਿ ਕਬੀਰ ਇਹ ਕਥਾ ਸਿਰਾਨੀ ਕਾਗ ਉਡਾਵਤ ਪੂਜਾ ਪਿਰਾਨੀ ਕਹਿ ਕਬੀਰ ਇਹ ਕਥਾ ਸਿਰਾਨੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਰਸ਼ਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕੁਰਾਏ ਦੇਹਾ ਹਉ ਕਰੀ ਬਖਿਆਨ ਦਰਸ਼ਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਸਨਮਾਨਯੋਗ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ ਆਪ ਸਰਬੱਤ ਸੰਗਤ ਬਹੁਤ ਬੜਭਾਗੀ ਹੋ ਸਤਿਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਦੀ ਤਰ੍ਹਾਂ ਆਪੋ ਆਪਣੇ ਕੰਮਾਂ ਕਾਜਾਂ ਨੂੰ ਤਿਆਗਦਿਆਂ ਜੀਵਨ ਦੀ ਸਫਲਤਾ ਪ੍ਰਾਪਤ ਕਰਨ ਲਈ ਸਤਿਗੁਰੂ ਦੇ ਪਾਵਨ ਪਵਿੱਤਰ ਦਰਸ਼ਨ ਦਿਦਾਰੇ ਕਰਨ ਵਾਸਤੇ ਅਤੇ ਗੁਰੂ ਕੀ ਸਤਸੰਗਤ ਜੋ ਸਾਧ ਸੰਗਤ ਸਥਾਨ ਜਗਮਗ ਨੂਰ ਹੈ ਸੰਗਤ ਵਿੱਚ ਬੈਠ ਕੇ ਪਾਵਨ ਸਤਿਗੁਰੂ ਦੇ ਬਖਸ਼ਿਸ਼ ਕੀਤੇ ਉਪਦੇਸ਼ ਗੁਰਬਾਣੀ ਦੀ ਵਿਚਾਰ ਸੁਣਨ ਵਾਸਤੇ ਹਰ ਰੋਜ਼ ਦੀ ਤਰ੍ਹਾਂ ਆਪ ਇਸ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਰਮ ਕਿਰਪਾਲੂ ਜਗਤ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਆਪ ਸਰਬੱਤ ਸੰਗਤਾਂ ਜੁੜ ਮਿਲ ਬੈਠੇ ਹੋ। ਜਿੱਥੇ ਇਸ ਅਸਥਾਨ ਤੇ ਆਪ ਗੁਰੂ ਦੇ ਸਨਮੁਖ ਸੁਸ਼ੋਭਿਤ ਹੋ, ਉੱਥੇ ਦੇਸ਼ ਵਿਦੇਸ਼ ਵਿੱਚ ਇਸ PTC ਚੈਨਲ ਦੇ ਸਾਧਨ ਰਾਹੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਵਿੱਤਰ ਗੁਰੂ ਕੇ ਮੁੱਖ ਵਾਕ ਦੀ ਵਿਚਾਰ ਸੁਣਨ ਲਈ ਸਭ ਗੁਰੂ ਦੇ ਸਨਮੁਖ ਜੁੜ ਮਿਲ ਬੈਠੇ ਹੋ। ਗੁਰਸੰਗਤ ਜੀ, ਅੱਜ ਅੰਮ੍ਰਿਤ ਵੇਲੇ ਉਸ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਜਿਸ ਸਥਾਨ ਨੂੰ ਹਜ਼ੂਰ ਨੇ ਕਿਹਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਬਦਹੋਂ ਪੁਰਖ ਵਿਧਾਤਾ ਤਾਂ ਤੂੰ ਸੋਹੇ ਆ, ਬਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਹਾਇ ਰਾਮਦਾਸ ਸਰ। ਉਸ ਪਾਵਨ ਸਥਾਨ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਹਜ਼ੂਰ ਨੇ ਰਹਿਮਤ ਕੀਤੀ ਹੈ। ਅੱਜ ਦਾ ਜੋ ਪਵਿੱਤਰ ਮੁੱਖ ਵਾਕ ਹਜ਼ੂਰ ਨੇ ਬਖਸ਼ਿਆ, ਉਹ ਆਪ ਹੁਣੇ ਹੀ ਸਰਵਣ ਕੀਤਾ ਹੈ। ਇਹ ਅੱਜ ਦਾ ਮੁੱਖ ਵਾਕ ਜੋ ਹੈ ਭਗਤ ਕਬੀਰ ਜੀ ਦਾ ਸੂਹੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਦੂਸਰਾ ਸ਼ਬਦ ਹੈ। ਪਹਿਲਾ ਸ਼ਬਦ ਹੈ ਅਵਤਰ ਆਏ ਕਹਾਂ ਤੁਮਕੀਨਾ, ਰਾਮ ਕੋ ਨਾਮ ਨ ਕਬਹੂੰ ਲੀਨਾ। ਉਸ ਤੋਂ ਅਗਲਾ ਹੀ ਇਹ ਸ਼ਬਦ ਹੈ ਜੋ ਮੁੱਖ ਵਾਕ ਹੈ, ਆਪ ਸੰਗਤਾਂ ਨੇ ਸਰਵਣ ਕੀਤਾ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ, ਭਾਵੇਂ ਗੁਰੂ ਰੂਪ ਹੋ ਕੇ ਗੁਰੂ ਸਾਹਿਬਾਂ ਦੀ ਉਚਾਰਨ ਕੀਤੀ ਬਾਣੀ ਹੈ, ਭਾਵੇਂ ਭੱਟਾਂ ਦੀ ਬਾਣੀ, ਭਾਵੇਂ 15 ਹੀ ਭਗਤਾਂ ਦੀ ਜਾਂ ਗੁਰਸਿੱਖਾਂ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਸਾਰੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸੰਪੂਰਨ ਗੁਰਬਾਣੀ ਗੁਰੂ ਰੂਪ ਹੈ। ਹਰ ਸ਼ਬਦ ਰਾਹੀਂ ਗੁਰੂ ਰੂਪ ਹੋ ਕੇ ਸਤਿਗੁਰੂ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਅੱਜ ਦੇ ਇਸ ਪਵਿੱਤਰ ਮੁੱਖ ਵਾਕ ਅੰਦਰ ਆਰੰਭਤਾ 'ਚ ਹੀ ਭਗਤ ਜੀ ਨੇ ਵਾਹਿਗੁਰੂ ਅੱਗੇ ਬੇਨਤੀ ਕਰਨ ਦੀ ਸਾਨੂੰ ਜਾਂਚ ਸਿਖਾਲੀ ਹੈ ਵੀ ਹੇ ਮਾਲਕ, ਸਾਡੇ ਕੀਤੇ ਜਿਹੜੇ ਮਾੜੇ ਕਰਮ ਹਨ, ਉਹਨਾਂ ਕਰਮਾਂ ਦਾ ਜੋ ਫਲ ਸਾਨੂੰ ਕਰਤੇ ਵੱਲੋਂ ਅੱਗੇ ਮਿਲਣਾ ਹੈ, ਉਹ ਧਾਰਮਿਕ ਗ੍ਰੰਥਾਂ, ਧਾਰਮਿਕ ਸ਼ਾਸਤਰਾਂ ਦੁਆਰਾ ਸੁਣ ਸੁਣ ਕੇ ਸਾਨੂੰ ਮਨ ਅੰਦਰ ਭੈ ਹੋ ਰਿਹਾ ਹੈ, ਸਾਡਾ ਦਿਲ ਕੰਬ ਰਿਹਾ ਹੈ। ਗੁਰਸੰਗਤ ਜੀ, ਗੁਰਬਾਣੀ ਸਾਨੂੰ ਚੰਗੇ ਕਰਮ ਕਰਨ ਲਈ ਪ੍ਰੇਰਨਾ ਕਰਦੀ ਹੈ। ਦਸਾਂ ਹੀ ਸਰੂਪਾਂ ਦੇ ਅੰਦਰ ਗੁਰੂ ਸਾਹਿਬ ਜੀ ਨੇ ਸਾਨੂੰ ਹਰ ਮਨੁੱਖ ਮਾਤਰ ਨੂੰ ਚੰਗੇ ਕਰਮ ਕਰਕੇ ਜੀਵਨ ਦੀ ਸਫਲਤਾ ਪ੍ਰਾਪਤ ਕਰਨੀ ਦੱਸੀ ਆ। ਕਰਮਾਂ ਦੀ ਹੀ ਰੀਤੀ ਹੈ, ਕਰਮਾਂ ਦੀ ਗਤੀ ਹੈ, ਕਰਮਾਂ ਕਰਕੇ ਗੁਰਬਾਣੀ ਅਨੁਸਾਰ ਮਨੁੱਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲੈਂਦਾ, ਗੁਰੂ ਪਰਮੇਸ਼ਰ ਦੇ ਨੇੜੇ ਹੋ ਜਾਂਦਾ ਹੈ, ਮਾੜੇ ਕਰਮ ਕਰਨ ਦੇ ਨਾਲ ਇਹ ਦੂਰ ਚਲਿਆ ਜਾਂਦਾ, 84 ਦੇ ਚੱਕਰ ਵਿੱਚ ਪੈ ਜਾਂਦਾ ਹੈ। ਹਜ਼ੂਰ ਨੇ ਤਦ ਹੀ ਕਿਹਾ ਹੈ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਕਰਮਾਂ ਦਾ ਫਲ ਭੋਗਦਾ ਇਹ ਤਦ ਹੀ ਹਜ਼ੂਰ ਨੇ ਕਿਹਾ ਹੈ ਕਤਕ ਕਰਮ ਕਮਾਵਣੇ ਦੋਸ ਨ ਕਾਹੂੰ ਜੋਗ, परमेश्वर ते भुलिया व्यापन सभे रोग बेमुख होए राम ते लगन जन्म विजोग खिन में कौड़े होए गए जितड़े माया भोग विच ना कोई कर सकै किश्था रोवे रोज कीता किसु न होवे लिखिया तुर संजोग वडभागी मेरा परम मिलै ता उतरे सब वियोग जे करता परमेश्वर वाहिगुरु मिल जावे सारे विछोड़िया दे दुख लथ जांदे ने। नानक को प्रभ राख लिहो मेरे साहेब बंदी मोच कत्तक होवै साध संग बिन सह सभे सोच आ जिहड़ी गुरु की संगत आप प्राप्त कर रहे हो यही जीवन की सफलता का सब तो उत्तम कर्म है। हजूर ने बारह माह के रंभ विच भी करते नालों जिहड़े विछड़न का जिक्र किया वह कर्मा करके दस्या। हजूर ने फरमाया किरत कर्म के विछड़े कर कृपा मेलो हो राम चार कुंट दह दिस भ्रमे थक आए प्रभ की साम तेन दुध ते वाहरी कितन न आवे काम जलविन साख कुमलावती उपजह नाही दाम हर नाहिन मिलिया सजन कत पाइय विश्राम जित कार कंतना प्रगटी भठ नगर सुग्राम। इस वास्ते सतगुरु जी ने सानू शुभ कर्म करने की प्रेरणा दिती है। धार्मिक ग्रंथां दे अंदर विद्वाना ने कर्मां दा निर्णा करदिया कई रूप विच कर्मां दा वर्णन किया है। स्थूल रूप विच विद्वाना ने तीन तरह के कर्म मन्ने ने, एक किरेमान कर्म, एक संचित कर्म, एक परालब्ध कर्म हुंदे हन। जिहड़े नित कर्म असीं हर रोज़ उदां करदे हां किरेमान मन्ने ने जो मनुख कर्म करदा, पर इहदे भी दो भेद हन जो किरेमान कर्म हन। एक है नित कर्म, एक है निमित्त कर्म। उदां तां तीन तरह के होर भी अगे विद नखेद आदि कर्मां दा जिक्र है, पर नित कर्म जिहड़ा है किरेमान कर्म दे अंदर वह गुरसिख लई जिहड़ा गुरसिख नूं गुरु ने हर रोज का नित कर्म बख्शिया है। गुरु के सिख लई गुरु ने सानू नित कर्म बख्शिश कीता है। अमृत वेले गुरु के सिख ने उठना, इशनान करके सतगुरु का बख्शिश किया, मूल मंत्र गुरमंत्र का जाप, नितनेम दियां बाणियां पढ़निया, समय दे नाल गुरु की संगत भी करनी, कथा कीर्तन सुनने, तो दिन नूं धर्म की किरत करनी, किरत करदिया भी उहनूं चेते रखना। हर रोज जिहड़ा गुरु का सिख जिन्ना समा गुरु बख्शिश नाल मनुख ने अपना नियत किया भी मैं इन्ना समा सिमरन करना है, इन्ना समा इन्नी बाणी पढ़नी है, इन्ना समा गुरु की संगत विच कथा कीर्तन सुनने विच लगाना है, जो हर रोज का मनुख का गुरु के सिख का कर्म हर रोज लई है उन्हों नित कर्म कहा जाता है। गुरु का सानू पावन बाणी च भी हुक्म है, गुरु रामदास जी ने तक किया गुरु सतगुरु का जो सिख खाए सो भलके उठार नाम ते आवै, उद्यम करे भलके प्रभाती इशनान करे अमृत सरण आवै, उपदेश गुरु हर हर जप जापै सब किल विख पाप दोख लह जावै, फिर चढ़ै दिवस गुरबाणी गावै बहिंदिया उठदिया हर नाम ते आवै, जो सास ग्रास ध्याए मेरा हर हर सो गुरसिख गुरु मन भावै, जिसनो दयाल होवै मेरा स्वामी तिस गुरसिख गुरु उपदेश सुनावै, जन नानक धूड़ मंगै तिस गुरसिख की, जो आप जपै अवरह नाम जपावै। धन गुरु रामदास जी महाराज कहिंदे जिहड़ा गुरु का सिख हर रोज गुरु दे दसे हुक्म अनुसार चलदा है नित कर्म करदा है ਉਹਦਾ ਕੈਸਾ ਉੱਚਾ ਜੀਵਨ ਹੋ ਜਾਂਦਾ। ਮਹਾਰਾਜ ਕਹਿੰਦੇ ਜਦ ਨਾਨਕ ਧੂੜ ਮੰਗਾ ਤਿਸ ਗੁਰਸਿੱਖ ਕੀ, ਮਹਾਰਾਜ ਕਹਿੰਦੇ ਮੈਂ ਉਹ ਗੁਰਸਿੱਖ ਦੀ ਚਰਨਾਂ ਦੀ ਧੂੜੀ ਮੰਗਦਾ ਹਾਂ। ਜਿਹਦੀ ਅਵਸਥਾ ਇਹ ਬਣ ਗਈ ਹੈ, ਸਿਮਰਨ ਕਰਦਿਆਂ ਕਰਦਿਆਂ ਆਪ ਜਪਦਾ ਤੇ ਹੋਰਾਂ ਨੂੰ ਜਪਾਉਂਦਾ ਹੈ, ਆਪ ਜੁੜਿਆ ਗੁਰੂ ਪਰਮੇਸ਼ਰ ਨਾਲ ਹੋਰਾਂ ਨੂੰ ਜੋੜਦਾ ਹੈ। ਗੁਰੂ ਪਾਤਸ਼ਾਹ ਦਾ ਇਹ ਸਾਨੂੰ ਹੁਕਮ ਹੈ, ਝਲਾਂਗੇ ਉੱਠ ਨਾਮ ਜਪ ਨਿਸਵਾਸਰ ਆਰਾਧ ਕਾਰਾ ਤੁਜਾ ਨਾ ਵਿਆਪੇ ਨਾਨਕ ਮਿਟੈ ਉਪਾਧ। ਗੁਰੂ ਪਾਤਸ਼ਾਹ ਦਾ ਹੁਕਮ ਹੈ, ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਵਨ ਬੋਲ ਹਨ। ਗੁਰੂ ਕੇ ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਦੱਸੋ ਗੁਰਸਿੱਖ ਦਾ ਹਰ ਰੋਜ਼ ਦਾ ਕੀ ਕਰਮ ਹੈ। ਮਹਾਰਾਜ ਕਹਿਣ ਲੱਗੇ, ਭਾਈ ਜਗ ਹੈ ਜਾਮ ਜਾਮਣੀ ਰਹੇ ਮੱਜਨ ਕਰ ਅਕੰਤ ਹੋਵੇ ਵਹੇ। ਮਹਾਰਾਜ ਕਹਿੰਦੇ ਪਹਿਰ ਰਾਤ ਰਹਿੰਦਿਆਂ ਗੁਰੂ ਕਾ ਸਿੱਖ ਉੱਠ ਕੇ ਇਸ਼ਨਾਨ ਕਰੇ, ਮੱਜਨ ਨਾਮ ਆ ਇਸ਼ਨਾਨ ਦਾ, ਫਿਰ ਚੌਂਕੜਾ ਮਾਰ ਕੇ ਬੈਠ ਜਾਏ। ਮੋਰ ਸਰੂਪ ਮੋਹਰਿਦ ਮੋ ਧਾਰੇ ਗੁਰਬਾਣੀ ਕੋ ਹਿਰਦੈ ਵਿਚਾਰੇ, ਮਨ ਕੋ ਦ੍ਰਿੜ ਕਰ ਸੁਰਤ ਟਿਕਾਵੈ ਪ੍ਰਾਤ ਹੋਤ ਲਓ ਨਾਮ ਅਲਾਵੈ। ਮਹਾਰਾਜ ਕਹਿੰਦੇ ਬਈ ਅੰਮ੍ਰਿਤ ਵੇਲੇ ਪਹਿਰ ਰਾਤਰੀ ਹਨੇਰੇ ਉੱਠ ਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਗੁਰੂ ਸਰੂਪ ਦੇ ਧਿਆਨ ਵਿੱਚ ਲਵਲੀਨ ਹੋ ਕੇ ਸਿਮਰਨ ਵਿੱਚ ਜੁੜ ਜਾਵੇ, ਗੁਰਬਾਣੀ ਪੜ੍ਹਦਾ ਗੁਰਬਾਣੀ ਦੀ ਵਿਚਾਰ ਵਿੱਚ ਜੁੜ ਜਾਵੇ, ਸਵੇਰ ਹੁੰਦਿਆਂ ਤੱਕ ਇਹ ਸਾਧਨ ਕਰੇ, ਪ੍ਰਾਤ ਹੋਤ ਲਓ ਨਾਮ ਅਲਾਵੈ। ਫਿਰ ਧਰਮ ਕਿਰਤ ਕਰ ਸੰਤਨ ਸੇਵੈ, ਦਿਨੇ ਫਿਰ ਧਰਮ ਦੀ ਕਿਰਤ ਕਰਨੀ ਹੈ ਗੁਰੂ ਕੇ ਸਿੱਖ ਨੇ, ਪਾਪ ਦੀ ਕਿਰਤ ਨਹੀਂ ਕਰਨੀ, ਧਰਮ ਦੀ ਕਿਰਤ ਕਰਨੀ ਆ। ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ, ਧਰਮ ਕਿਰਤ ਕਰ ਸੰਤਨ ਸੇਵੈ ਪਾਰ ਤੇਰੇ ਪਾਰ ਧਨ ਕਬੂ ਨਾ ਲੇਵੈ। ਗੁਰੂ ਕੇ ਸਿੱਖ ਨੇ ਨਾ ਪਰਾਏ ਧਨ ਨੂੰ ਹੱਥ ਲਾਉਣਾ ਹੈ ਚਰਾਉਣਾ ਹੈ ਤੇ ਨਾ ਪਰਾਇਆ ਰੂਪ ਤੱਕਣਾ ਹੈ, ਇਹ ਅਵਸਥਾ ਬਣਾਵਣੀ ਆ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇੱਕ ਆ ਨਾਰੀ ਜੱਤੀ ਹੋਏ ਪਰ ਨਾਰੀ ਤੇ ਭੈਣ ਵਿਖਾਣਾ। ਅਥਵਾ ਰਹਿਤ ਨਾਵਿਆਂ ਦੇ ਬੋਲ ਹਨ, ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਵਿਖਾਣਾ, ਆਪਣੀ ਇਸਤਰੀ ਸਿਉਂ ਰਤ ਹੋਈ ਰਹਿਤ ਵਾਨ ਗੁਰ ਕਾ ਸਿੰਘ ਸੋਈ। ਗੁਰੂ ਕੇ ਸਿੱਖ ਨੇ ਰਹਿਤ ਵਿੱਚ ਪਰਪੱਕ ਰਹਿਣਾ ਹੈ। ਗੁਰੂ ਕੇ ਸਿੱਖ ਨੂੰ ਗੁਰੂ ਪਾਤਸ਼ਾਹ ਨੇ ਨਿੱਤ ਕਰਮ ਦੱਸਿਆ, ਜਿਹੜੇ ਐਸਾ ਨਿੱਤ ਕਰਮ ਕਰਦੇ ਨੇ ਹਰ ਰੋਜ਼। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਉਹਨਾਂ ਗੁਰਸਿੱਖਾਂ ਤੋਂ ਮੈਂ ਸਦਕੇ ਜਾਂਦਾ, ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਵਹਾਂਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਵਹਾਂਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚਲ ਜਾਏ ਜੁੜੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣੰਦੇ। ਭਾਈ ਗੁਰਦਾਸ ਜੀ ਕਹਿੰਦੇ, ਮੈਂ ਕੁਰਬਾਨ ਜਾਂਦਾ, ਸਦਕੇ ਜਾਂਦਾ, ਬਲਿਹਾਰ ਜਾਂਦਾ, ਐਸੇ ਜਿਹੜੇ ਨਿੱਤ ਕਰਮ ਕਰਨ ਵਾਲੇ ਗੁਰੂ ਕੇ ਸਿੱਖ ਹਨ, ਹਰ ਰੋਜ਼ ਜੋ ਐਸਾ ਸਾਧਨ ਉੱਤਮ ਕਰਦੇ ਹਨ। ਸੋ ਸਤਿਗੁਰੂ ਨੇ ਐਸੇ ਸ਼ੁਭ ਕਰਮ ਕਰਨ ਲਈ, ਨਿੱਤ ਕਰਮ ਕਰਨ ਲਈ ਪ੍ਰੇਰਣਾ ਕੀਤੀ ਹੈ ਗੁਰਸਿੱਖਾਂ ਨੂੰ। ਰੋ ਵਿਚਾਰ ਚੱਲੀ ਸੀ ਵੀ ਕਿਰੇ ਮਾਨ ਕਰਮ ਦੇ ਦੋ ਭੇਦ ਹਨ, ਇੱਕ ਨਿੱਤ ਕਰਮ ਹੈ ਇੱਕ ਨਿਮਿੱਤ। ਨਿਮਿੱਤ ਕਰਮ ਹੈ ਜਿਹੜੇ ਉਹ ਨਿਮਿੱਤ ਵੀ ਕਰਦੇ ਨੇ ਗੁਰਮਤਿ ਦੇ ਆਸੇ ਅਨੁਸਾਰ, ਉਹਨਾਂ ਤੋਂ ਵੀ ਭਾਈ ਗੁਰਦਾਸ ਜੀ ਨੇ ਕਿਹਾ ਹੈ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ, ਜਿਹੜੇ ਭਾਵਨਾ ਨਾਲ ਗੁਰੂ ਕੇ ਗੁਰਪੁਰਬ ਮਨਾਉਂਦੇ ਨੇ ਉਹ ਨਿਮਿੱਤ ਕਰਮ ਹੋ ਜਾਂਦਾ ਵੀ ਗੁਰੂ ਦੇ ਨਿਮਿੱਤ। ਬਹੁਤੇ ਗੁਰਸਿੱਖ ਕਰਨੀ ਵਾਲੇ ਕੋਈ ਗੁਰੂ ਕਾ ਗੁਰਪੁਰਬ ਆਉਂਦਾ ਪਹਿਲਾਂ ਵਿਸ਼ੇਸ਼ ਰੂਪ ਵਿੱਚ ਬਾਣੀ ਦੇ ਪਾਠ ਆਰੰਭ ਕਰ ਲੈਂਦੇ ਨੇ ਵੀ ਇੰਨੀ ਬਾਣੀ ਉਦੋਂ ਤੱਕ ਪੜ੍ਹਨੀ ਹੈ, ਕੋਈ ਸਹਿਜ ਪਾਠ ਕਰਦਾ, ਕੋਈ ਸ਼੍ਰੀ ਅਖੰਡ ਪਾਠ ਕਰਦਾ, ਕੋਈ ਜਪਜੀ ਸਾਹਿਬ ਦੇ ਪਾਠ ਕਰਦੇ ਨੇ ਤੇ ਕੋਈ ਹੋਰ ਸਾਧਨ। ਇਸ ਤਰ੍ਹਾਂ ਇਹ ਜੋ ਨਿਮਿੱਤ ਹੈ, ਕਈ ਗੁਰਮਤ ਤੋਂ ਦੂਰ ਜਾ ਕੇ ਵੀ ਨਿਮਿੱਤ ਕਰਮ ਬਣ ਜਾਂਦੇ ਨੇ, ਗੁਰਮਤ ਵਿੱਚ ਐਸੇ ਉਹਨਾਂ ਕਰਮਾਂ ਨੂੰ ਥਾਂ ਵੀ ਨਹੀਂ ਹੈ। ਗੁਰਮਤ ਦੇ ਦਾਇਰੇ 'ਚ ਰਹਿ ਕੇ ਗੁਰੂ ਕੇ ਸਿੱਖ ਨੇ ਗੁਰਮਤ ਸਿਧਾਂਤ ਅਨੁਸਾਰ ਕਰਮ ਕਰਨੇ ਨੇ, ਚੰਗੇ ਕਰਮ। ਇਹ ਕਿਰੇ ਮਾਨ ਕਰਮ ਹੈ, ਸੰਚਿਤ ਕਰਮ। ਵੇਦਾਂਤ ਦੇ ਗ੍ਰੰਥਾਂ ਦੇ ਅੰਦਰ ਲਿਖਿਆ ਹੈ एक जन्म के कर्म फल भुगवे जन्म अनेक संचत सो कहावी सुख दुख सहत विवेक। कहिंदे जिहड़े एक जन्म दे कीते होए कर्म अगे अनेकां कर्मां दे अनेकां जन्मां दे अंदर भोगने पैंदे ने जीव नूं भोगदा है उह संचित कर्म हन। एक जन्म के कर्म फल भुगवै जन्म अनेक। इसे तरह एक जन्म के कर्म फल भुगवै दूजी दे सो परा लब्ध कहावी तू सुन सहत स्नेह। अध्यात्म प्रकाश का कथन है जिहड़े एक कर्म दे फल दूजे जन्म दे अंदर ही भोगने पैंदे ने उन्हां नूं परा लब्ध कर्म कहिंदे ने। रहो विचार इस तरह के कर्मां दे निर्णय धार्मिक ग्रंथां दे अंदर आउंदे हन। सतगुरु जी ने सानूं चंगे कर्म करन लई प्रेरणा कीती आ। जे जे कर्म करेगा मनुख नूं उन्हां कर्मां दा फल मिलना है। चंगे कर्मां दा चंगा फल मिलेगा, माड़े कर्मां दा माड़ा फल। वेदांत के ग्रंथां का जिक्र है भी अवस मेव भुगत व्यंग किरत कर्म शुभ अशुभ। जरूर वर जरूर इनू फल भोगना पैंदा है। जे तो शुभ कर्म चंगा कर्म उहदा फल चंगा, जे अशुभ माड़ा कर्म इन्हें किया माड़े कर्मां का माड़ा फल इनू है, जे दुख मिलेगा। तद ही गुरदेव ने पंचम पातशाह ने कह दिता दद्दा दोष ना देउ किसै दोष कर्मा अपने आ जो मैं किया सो मैं पाया दोष ना दीजै अवर जना। पर जेड़ा परमार्थ पंधी निर्मल मन वाला गुरमुख है गुरु का सिख है जो चंगे कर्म करदिया होया भी उहदे मन अंदर इन्नी निम्रता निम्रता च ढल जाता है वह फिर अपने अंदरों अपने औगण ही तकदा रहिंदा है भी हे मालक असी तां खिण खिण अंदर भुलनहार हाँ, हे पातशाह सातों तो चंगा कर्म कोई हो ही नहीं आता। ऐसे उच्ची करने वाले गुरसिख करते चंगे कर्म ने पर फिर भी निम्रता च ढलके वो इस तरह ही कहते हैं हे पातशाह लेखा कदे ना छुट्टी है खिन खिन भुलनहार बख्शन हार बख्श लै नानक पार उतार। वो गुरदेव ने बख्शिश की आ वह अपने ते ही समझते हैं भी गुरु ने साडे कर्म ही प्रगट किए ने। लून हरामी गुनहगार वेगाना अलप मत जियो पिंड जिन सुख दिए ताए न जानत तत् लाहा माया कारण दैदिश ढूंढन जाए देवनहार दातार प्रभ निमख न मने विसाए लालच झूठ विकार मोह या संपै मन माहे लंपट चोर निंदक महा तिन्हू संग विहाए तुद भावै तम बख्श लहै खोटे संग खरे नानक भावै पार ब्रह्म पाहन नीर तरे। वो इस तरह ही बेनतियां करते ने हे मालक देता समुद्र सागर नीर भरिया तेते औगण हा मारे दया करो किस मेहरू पावहो डुबदे पत्थर तारे अथमा हमरे अवगुण बहुत बहुत है बहु बार बार हर गणत ना आवे। भाई साहब जी कहते हौ अपराधी गुनहगार हौ बेमुख मंदा। भाई साहब जी ने किन्नी निम्रता जनाई है भाई गुरदास जी ने। रहो विचार सतगुरु सच्चे पातशाह जी अज दे अमृत वेले दे बख्शिश किते होए मुख वाक अंदर रंभता दे अंदर सतगुरु जी मालक दे अगे इस तरह निम्रता च ढलके बेनती करन दी सानू जाच सिखाली है। आओ रंभता तो विचार पावन शब्द दी सुनिए।
सतनाम वाहे गुरु साहिब जी सूही कबीर जी थर हर कंपै बाला जीओ।
सूही राग दे अंदर भगत कबीर जी ए भगत कबीर जी का उच्चारण किया होया इत्थे दूसरा शब्द है थर हर कंपै बाला जीओ। हे मालक वाहिगुरु जी इस अज्ञात जीव का थर हर कंपै थर थर करके ये साडा जी कंब रहा है भाव वार वार साडा दिल कंबदा पर लोक दे भय नूं सुन करके। जिवें गुरदेव गुरु नानक देव जी महाराज ने फरमाया जियो डरत है आपना कैस्यों करी पुकार ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਹੇ ਮਾਲਕ, ਜੈਸੇ ਭਗਤ ਫਰੀਦ ਜੀ ਆਪਣੀ ਪਾਵਨ ਬਾਣੀ ਵਿੱਚ ਫਰਮਾਉਂਦੇ ਨੇ, ਫਰੀਦਾ ਮੌਤਾ ਦਾ ਬੰਨਾ ਏਵੈ ਦਿਸੈ ਜਿਉਂ ਦਰਿਆਵੈ ਢਾਹਾ, ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਹਾਹਾ। ਭਗਤ ਫਰੀਦ ਜੀ ਕਹਿੰਦੇ, ਹੇ ਮਾਲਕ, ਮੌਤ ਦਾ ਜਿਹੜਾ ਬੰਨਾ ਹੈ ਨਾ, ਉਹ ਜਿਵੇਂ ਦਰਿਆ ਦਾ ਬੰਨਾ ਹੁੰਦਾ, ਜਿਵੇਂ ਦਰਿਆ ਤੇਜ਼ ਪਾਣੀ ਜਦੋਂ ਵਹਿੰਦਾ ਤਾਂ ਢਿਗਾਂ ਡਿੱਗ ਡਿੱਗ ਕੇ ਉਹਦਾ ਜਿਹੜਾ ਬੰਨਾ ਕਿਨਾਰਾ ਹੁੰਦਾ ਕਿਵੇਂ ਢਹਿ ਜਾਂਦਾ, ਕਿਵੇਂ ਵਿੱਚੋਂ ਉਹਦੇ ਸਭ ਕੁਝ ਵਹੀ ਜਾਂਦਾ ਹੈ। ਭਗਤ ਜੀ ਕਹਿੰਦੇ, ਫਰੀਦਾ ਮੌਤਾ ਦਾ ਬੰਨਾ ਏਵੈ ਦਿਸੈ ਜਿਉਂ ਦਰਿਆ ਵੈ ਢਾਹਾ। ਇਸੇ ਤਰ੍ਹਾਂ ਮੌਤ ਰੂਪ ਨਦੀ ਦਾ ਵੀ ਬੰਨਾ ਹੈ ਮਾਲਕ, ਉਹੀ ਦਿਸ ਰਿਹਾ ਹੈ। ਅਨੇਕਾਂ ਸਰੀਰਾਂ ਰੂਪ ਰੁੱਖ ਉਹਦੇ 'ਚ ਡਿੱਗਦੇ ਸਾਨੂੰ ਨਜ਼ਰ ਆ ਰਹੇ ਨੇ। ਆਪ ਕਿਰਪਾ ਕਰੋ। ਅਤੇ ਨਾਲ ਹੀ ਫਿਰ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਹਾਹਾ। ਹੇ ਮਾਲਕ, ਅੱਗੇ ਨਰਕ ਦੀ ਅਗਨੀ ਬੜੀ ਤਪੀ ਸੁਣੀ ਜਾਂਦੀ ਆ, ਜਿੱਥੇ ਬੜੇ ਪਾਪੀ ਜੀਵ ਉਹ ਰੌਲਾ ਪਾ ਰਹੇ ਨੇ ਜਦੋਂ ਦੁੱਖ ਭੋਗਦੇ ਨੇ, ਕਿਉਂਕਿ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀ ਆ ਤਿਉਂ ਮਥੇ ਧਰਮ ਰਾਏ। ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦੀ ਸਜ਼ਾ ਮਿਲਦੀ ਆ ਉੱਥੇ ਦੋਜਕ ਦੇ ਅੰਦਰ, ਫਿਰ ਉਹ ਦੁਖੀ ਹੁੰਦੇ ਨੇ, ਬੜਾ ਰੌਲਾ ਪਾਉਂਦੇ ਹਨ। ਇਸ ਵਾਸਤੇ ਐਸੇ ਕਰਮਾਂ ਦਾ ਫਲ ਮਿਲਦਾ ਹੈ। ਭਗਤ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ, ਬੇਫਰੀਦਾ ਵੇਖ ਕਪਾਹੈ ਜੇ ਥੀਆ, ਜੇ ਥਿਰ ਸਿਰਥੀਆ ਤਲਾਹਾਂ, ਕਮਾਦੈ ਅਰ ਕਾਗਦੈ ਕੁੰਨੇ ਕੋਇਲ ਆਹਾ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾਹਾਂ। ਭਗਤ ਫਰੀਦ ਜੀ ਕਹਿੰਦੇ, ਦੇਖ ਕਪਾਹ ਨਾਲ ਕੀ ਕੁਝ ਵਾਪਰਦਾ ਹੈ, ਕਿਵੇਂ ਵੇਲਣੇ ਦੇ ਅੰਦਰ ਉਹਨੂੰ ਪਿੰਜਿਆ ਜਾਂਦਾ ਹੈ, ਕਿਵੇਂ ਉਸ ਨੂੰ ਸਜ਼ਾ ਮਿਲਦੀ ਆ, ਅਤੇ ਫਿਰ ਤਿਲਾਂ ਨੂੰ ਕਿਵੇਂ ਕੋਹਲੂ ਦੇ ਅੰਦਰ ਪੀੜਿਆ ਜਾਂਦਾ ਹੈ, ਫਿਰ ਕਮਾਦ ਨੂੰ ਕਿਸ ਤਰੀਕੇ ਦੇ ਨਾਲ ਪੀੜਿਆ ਜਾਂਦਾ ਹੈ, ਰਸ ਰੋਹ ਕੱਢਿਆ ਜਾਂਦਾ ਹੈ, ਫਿਰ ਅੱਗ ਦੇ ਉੱਤੇ ਕਿਵੇਂ ਤਾਇਆ ਜਾਂਦਾ ਹੈ, ਉਹਦੀ ਮਗਰੋਂ ਪਰਾਲੀ ਨੂੰ ਵੀ ਕਿਵੇਂ ਅੱਗ ਦੇ ਅੰਦਰ ਫਿਰ ਮਚਾਇਆ ਜਾਂਦਾ ਹੈ, ਅਤੇ ਖੁੰਡਾਂ ਅੰਦਰ ਰੱਖ ਕੇ ਦੇਣ ਸੁਮੱਲ ਸਜਾਏ ਵਾਲਾ ਵੀ ਪਾਵਨ ਬਾਣੀ 'ਚ ਵਚਨ ਆਏ ਨੇ, ਬੜੀ ਸਜ਼ਾ ਦਿੱਤੀ ਜਾਂਦੀ ਆ। ਕਮਾਦਾ ਅਰ ਕਾਗਦ ਹੈ, ਫਿਰ ਕਾਗਜ਼ ਨੂੰ ਕਿਵੇਂ ਗਾਲਿਆ ਜਾਂਦਾ ਹੈ, ਫਿਰ ਕੁੰਨੇ ਜਿਹੜਾ ਭਾਂਡਾ ਹੈ ਮਿੱਟੀ ਦਾ, ਇਸ ਤਰ੍ਹਾਂ ਹਾਂਡੀ ਵਗੈੜੀ ਕਿਵੇਂ ਉਹ ਚੁੱਲ੍ਹੇ ਦੇ ਉੱਤੇ ਤਾਈ ਜਾਂਦੀ ਹੈ, ਕਿਵੇਂ ਉਹਨੂੰ ਸੇਕ ਸਹਿਣਾ ਪੈਂਦਾ ਹੈ, ਅਤੇ ਕੋਇਲੇ ਕਿਵੇਂ ਵਾਰ ਵਾਰ ਕੋਲੇ ਅੱਗ ਦੇ ਅੰਦਰ ਸੜਦੇ ਨੇ, ਉਹਨਾਂ ਨੂੰ ਕਿਵੇਂ ਤਪਾਇਆ ਜਾਂਦਾ ਹੈ ਕੋਲਿਆਂ ਨੂੰ ਵਾਰ ਵਾਰ। ਭਗਤ ਫਰੀਦ ਜੀ ਕਹਿੰਦੇ, ਮੰਦੇ ਅਮਲ ਕਰੇਂਦੇ ਆ ਇਹ ਸਜਾਏ ਤਨਾਹ, ਮਾੜੇ ਕਰਮ ਕਰਨ ਵਾਲਿਆਂ ਨੂੰ। ਇਸੇ ਲਈ ਭਗਤ ਜੀ ਨੇ ਇੱਥੇ ਕਿਹਾ ਹੈ, ਅਮਲ ਸਰਾਨੋ ਲੇਖਾ ਦੇਣਾ, ਆਏ ਕਠਣ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਤਾਵ ਦੀਵਾਨ ਬੁਲਾਇਆ। ਐ ਮਨੁੱਖ, ਪੁੱਛਿਆ ਜਾਣਾ ਤੈਨੂੰ, ਕਿਹਾ ਜਾਣਾ ਚੱਲ ਛੇਤੀ ਦੇ ਨਾਲ, ਬਈ ਧਰਮ ਰਾਜਾ ਤੈਨੂੰ ਬੁਲਾ ਰਿਹਾ, ਉੱਥੇ ਹਿਸਾਬ ਕਿਤਾਬ ਹੋਣਾ, ਇੱਥੋਂ ਸਵਾਸਾਂ ਦੀ ਪੂੰਜੀ ਦੇ ਕੇ ਤੈਨੂੰ ਭੇਜਿਆ ਸੀ ਕੁਝ ਖੱਟਣ ਖੱਟੀ ਖੱਟਣ ਵਾਸਤੇ, ਤੇ ਕੀ ਤੈਂ ਖੱਟੀ ਖੱਟੀ ਆ, ਕੀ ਕੁਝ ਗਵਾਇਆ ਹੈ, ਕੀ ਹਿਸਾਬ ਕਿਤਾਬ ਸਾਰਾ ਕਰਮਾਂ ਦਾ ਹੋਣਾ ਹੈ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਤਾਵ ਦੀਵਾਨ ਬੁਲਾਇਆ। ਦੀਵਾਨ ਨੇ ਬੁਲਾਇਆ ਆਪਣੀ ਕਚਹਿਰੀ ਦੇ ਅੰਦਰ, ਧਰਮ ਰਾਜੇ ਨੇ ਬੁਲਾਇਆ ਹੈ, ਚੱਲ ਛੇਤੀ ਦੇ ਨਾਲ ਹੀ। ਤੇ ਫਿਰ ਜਿੱਥੇ ਲਿਜਾਇਆ ਜਾਣਾ ਨਾ, ਜਿਵੇਂ ਮੌਤਾ ਦਾ ਬੰਨਾ ਏਵੈ ਦਿਸੈ ਜਿਉਂ ਦਰਿਆ ਵੈ ਢਾਹਾ, ਅੱਗੇ ਦੋਜਕ ਤਪਿਆ ਸੁਣੀਐ ਕਹਿ ਦਿੱਤਾ ਹੈ। ਇਸੇ ਤਰ੍ਹਾਂ ਭਗਤ ਜੀ ਕਹਿੰਦੇ, ਪੁਰ ਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ। ਉਹ ਜਿਹੜਾ ਰਸਤਾ ਹੈ, ਉੱਥੋਂ ਦੀਆਂ ਜਿਹੜੀਆਂ ਸਜਾਵਾਂ ਹਨ, ਉਹਨਾਂ ਨੂੰ ਸੁਣ ਸੁਣ ਕਰਕੇ ਭਗਤ ਜੀ ਇੱਥੇ ਕਹਿੰਦੇ ਹਨ, ਹੇ ਮਾਲਕ, ਥਰ ਹਰ ਕੰਪੈ ਬਾਲਾ ਜੀਓ। ਇਸ ਅਗਿਆਤ ਜੀਵ ਰੀ ਇਸਤਰੀ ਦਾ ਦਿਲ ਇਸ ਤਰ੍ਹਾਂ ਥਰ ਥਰ ਕਰਕੇ ਕੰਬ ਰਿਹਾ ਹੈ।
ਨਾ ਜਾਣੋ ਕਿਆ ਕਰਸੀ ਪੀਓ,
ਕਿਉਂਕਿ ਅਸੀਂ ਕੁਝ ਨਹੀਂ ਜਾਣਦੇ ਹਾਂ ਜੀ। ਉਹ ਪੀਓ ਪਤੀ ਪਰਮਾਤਮਾ ਵਾਹਿਗੁਰੂ ਕੀ ਸਾਡਾ ਹਾਲ ਕਰਮਾਂ ਦਾ ਫਲ ਦਿੰਦਿਆਂ ਕੀ ਕਰੇਗਾ, ਕਿਸ ਤਰ੍ਹਾਂ ਸਾਡੇ ਨਾਲ ਪੇਸ਼ ਆਵੇਗਾ ਉਹ ਅੱਗੇ, ਅਸੀਂ ਨਹੀਂ ਕੁਝ ਜਾਣਦੇ ਹਾਂ। ਮੈਂ ਕਿਆ ਜਾਣੋ ਬਾਬਾ ਰੇ, ਆਪਣੇ ਕਰਮ ਕੀ ਗੱਤ, ਮੈਂ ਕਿਆ ਜਾਣੋ। ਭਗਤ ਕਬੀਰ ਜੀ ਕਹਿੰਦੇ ਨੇ ਹੇ ਮਾਲਕ ਮੈਂ ਕੀ ਜਾਣਦੇ ਆਪਣੇ ਕਰਮਾਂ ਦੀ ਗੱਤ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ, ਕਹੋ ਕਬੀਰ ਤਵ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲੱਗੈ। ਪਹਿਲਾਂ ਤਾਂ ਇਹਨੂੰ ਕਹਿੰਦੇ ਸਮਝ ਨਹੀਂ ਆਉਂਦੀ ਹੈ, ਫਿਰ ਹੀ ਜਾਗਦਾ ਜਦੋਂ ਜਮਾਂ ਦੀ ਮਾਰ ਪੈਂਦੀ ਹੈ ਇਹਦੇ ਸਿਰ ਦੇ ਉੱਤੇ, ਫਿਰ ਇਹਨੂੰ ਪਤਾ ਲੱਗਣਾ ਹੈ ਮਨੁੱਖ ਜੇ ਸਰੀਰ ਦਾ ਹੰਕਾਰ ਕਰਦਾ ਪਿਆ ਇਹ ਤਾਂ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ, ਇਹ ਸਰੀਰ ਦੀ ਹਾਲਤ ਐਸੀ ਬਣ ਜਾਣੀ ਆ। ਇਸ ਵਾਸਤੇ ਕੋਈ ਚੰਗੇ ਕਰਮ ਕਰ ਲੈਣਾ ਕਰ, ਸੋ ਥਰ ਹਰ ਕੰਪ ਹੈ ਬਾਲਾ ਜੀ ਉਹ ਨਾ ਜਾਣਾ ਕਿਆ ਕਰਸੀ ਪੀਓ, ਨਹੀਂ ਕੁਝ ਜਾਣਦੇ ਜੀ ਅਸੀਂ, ਉਹ ਪ੍ਰਮਾਤਮਾ ਵਾਹਿਗੁਰੂ ਜੀ ਨੇ ਸਾਨੂੰ ਕਿਸ ਤਰ੍ਹਾਂ ਪੇਸ਼ ਆਉਣਾ ਹੈ, ਕੈਸਾ ਸਾਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਣਾ ਹੈ।
ਰੈਣ ਗਈ ਮਤ ਦਿਨ ਪੀ ਜਾਏ,
ਅੱਗੇ ਹਜ਼ੂਰ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ ਆਏ ਮਨੁੱਖ, ਰਾਤ ਤਾਂ ਤੇਰੀ ਸੌਂਕੇ ਹੀ ਬੀਤ ਗਈ ਹੈ, ਕਿਉਂਕਿ ਰੈਣ ਗਵਾਈ ਸੋਏ ਕਹਿ ਮਤ ਦਿਨ ਪੀ ਜਾਏ, ਦਿਵਸ ਗਵਾਇਆ ਖਾਏ ਆ। ਫਿਰ ਰਹਿਣ ਤਾਂ ਸੁੱਤੇ ਹੀ ਸਾਰੀ ਬੀਤ ਜਾਂਦੀ ਹੈ, ਜਦੋਂ ਅੰਮ੍ਰਿਤ ਵੇਲਾ ਸੰਭਾਲਣਾ ਨਹੀਂ ਅੱਧੀ ਤਾਂ ਫਿਰ ਜ਼ਿੰਦਗੀ ਸੁੱਤੇ ਹੀ ਸਾਰੀ ਬੀਤ ਗਈ ਨਾ, ਅਤੇ ਦਿਨ ਐਸੇ ਕੰਮਾਂ ਦੇ ਅੰਦਰ, ਮਾੜੇ ਕੰਮਾਂ ਦੇ ਅੰਦਰ ਅਤੇ ਧੰਦਿਆਂ ਦੇ ਅੰਦਰ ਹੀ ਸਾਰਾ ਬਤੀਤ ਕਰ ਦਿੱਤਾ। ਪਰ ਭਗਤ ਜੀ ਸੁਚੇਤ ਕਰਦੇ ਨੇ, ਰਾਤ ਤਾਂ ਚਲੀ ਗਈ ਪਿਆਰਿਆ, ਮਤ ਦਿਨ ਵੀ ਜਾਏ, ਮਤਾਂ ਕਿਤੇ ਤੇਰਾ ਦਿਨ ਵੀ ਚਲਿਆ ਜਾਵੇ, ਅਜਾਈ ਨਾ ਜਾ ਬਣਦੇ, ਕਿਉਂਕਿ ਦਿਨ ਅਤੇ ਰਾਤ ਗੁਰੂ ਨੇ ਸਾਨੂੰ ਕਿਹਾ ਦਿਨ ਰਾਤੀ ਆਰਾਧੋ ਪਿਆਰਿਓ, ਨਿਮਖ ਨਾ ਕੀਜੈ ਢੀਲਾ ਦਿਨ ਰਾਤ, ਉਹਨੂੰ ਯਾਦ ਕਰਨ ਲਈ ਸਤਿਗੁਰੂ ਜੀ ਦਾ ਸਾਨੂੰ ਹੁਕਮ ਹੈ, ਦਿਨ ਰਾਤ ਸਫਲੇ ਕਰਨੇ ਆ। ਸੋ ਇਸ ਵਾਸਤੇ ਇੱਥੇ ਭਾਵ ਹੈ ਵੀ ਰਹਿਣ ਗਈ ਐ ਮਨੁੱਖ ਜੋਵਨ ਅਵਸਥਾ ਇੱਕ ਰਾਤ ਦੀ ਤਰ੍ਹਾਂ ਸੀ ਤੇਰੀ, ਜਿਵੇਂ ਰਾਤ ਦੇ ਅੰਦਰ ਕੁਝ ਦੀਂਦਾ ਨਹੀਂ ਅੰਧੇਰੀ ਰਾਤ ਵਿੱਚ, ਇਸੇ ਤਰ੍ਹਾਂ ਜਵਾਨੀ ਦੇ ਅੰਦਰ ਵੀ ਮਨੁੱਖ ਨੂੰ ਕੁਝ ਨਜ਼ਰ ਨਹੀਂ ਆਉਂਦਾ, ਜੋਵਨਤਾ ਦੇ ਹੰਕਾਰ ਦੇ ਅੰਦਰ ਉਸ ਮਦ ਵਿੱਚ ਇਹਨੂੰ ਸਭ ਕੁਝ ਭੁੱਲ ਜਾਂਦਾ ਹੈ। ਉਸ ਵੇਲੇ ਤਾਂ ਬੋਲ ਨਾ ਜਾਣਾ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ, ਸਭ ਕੁਝ ਇਹਨੂੰ ਭੁੱਲ ਜਾਂਦਾ ਹੈ। ਐ ਮਨੁੱਖ ਜਵਾਨੀ ਦੀ ਰਾਤ ਤਾਂ ਤੇਰੀ ਬੀਤ ਗਈ ਹੈ, ਰਹਿਣ ਗਈ ਮਤ ਦਿਨ ਭੀ ਜਾਏ, ਮਤਾਂ ਬਿਰਧ ਅਵਸਥਾ ਰੂਪੀ, ਹੁਣ ਜੋ ਦਿਨ ਹੋ ਆਇਆ ਇਹ ਮਤਾਂ ਕਦੇ ਚਲਿਆ ਜਾਵੇ, ਕਿਉਂਕਿ ਕਿਉਂ ਜਵਾਨੀ ਨੂੰ ਰਾਤ ਅਤੇ ਬਿਰਧ ਅਵਸਥਾ ਨੂੰ ਦਿਨ ਕਿਉਂ ਕਿਹਾ ਹੈ, ਜਿਵੇਂ ਦਿਨ ਚਿੱਟਾ ਹੁੰਦਾ ਇਹਦੇ ਸਰੀਰ ਦੀ ਵੀ ਹਾਲਤ, ਇਹਦਾ ਦਾੜਾ ਇਹਦੇ ਕੇਸ ਚਿੱਟੇ, ਸਭ ਕੁਝ ਦਿਨ ਦੀ ਤਰ੍ਹਾਂ ਹੋ ਜਾਂਦੇ ਨੇ। ਮਤ ਦਿਨ ਭੀ ਜਾਏ, ਮਤਾਂ ਮਨੁੱਖ ਇਹ ਬਿਰਧ ਅਵਸਥਾ ਐਵੇਂ ਗਵਾ ਲਵੇ। ਵੈਸੇ ਤਾਂ ਬਾਣੀ 'ਚ ਸਤਿਗੁਰੂ ਜੀ ਨੇ ਸਾਨੂੰ ਹੁਕਮ ਕੀਤਾ ਹੈ, ਜੋ ਤਿੰਨ ਮਨੁੱਖ ਦੀਆਂ ਅਵਸਥਾ ਨੇ ਬਾਲ ਜਵਾਨੀ ਔਰ ਬਿਰਧ ਫੁਨ, ਤੀਨ ਅਵਸਥਾ ਜਾਣ, ਇਹ ਤਿੰਨ ਨੇ, ਇੱਕ ਬਾਲਕ ਅਵਸਥਾ ਹੈ, ਇੱਕ ਜੋਵਨ ਅਵਸਥਾ ਹੈ, ਇੱਕ ਬਿਰਧ ਅਵਸਥਾ ਹੈ। ਅਤੇ ਬਾਲਕ ਮਤ ਜਿਹੜੀ ਹੈ ਉਹ ਚੰਚਲਪਣੇ ਦੇ ਅੰਦਰ, ਬਚਪਨ ਦੇ ਅੰਦਰ ਬਾਲਕ ਗਵਾ ਦਿੰਦਾ ਹੈ, ਪਰ ਗੁਰੂ ਜੀ ਨੇ ਤਾਂ ਸਾਨੂੰ ਕਿਹਾ ਨਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹ ਕਿਹੜਾ ਜਵਾਨੀ 'ਚ ਜਪਿਆ ਉਹਨਾਂ ਨੇ, ਪਾਂਚ ਵਰਖ ਕੋ ਅਨਾਥ ਧਰੂ ਵਾਰਕ, ਹਰ ਸਿਮਰਤ ਅਮਰ ਅਟਾਰੇ, ਜਿਵੇਂ ਉਹਨਾਂ ਨੇ ਜਪਿਆ ਨਾ ਬਾਲਕ ਅਵਸਥਾ 'ਚ। ਐ ਮਨੁੱਖ ਬਾਲਕ ਅਵਸਥਾ 'ਚ ਇਸੇ ਤਰ੍ਹਾਂ ਤੂੰ ਸੰਭਾਲ, ਇਹ ਬਾਲਕ ਅਵਸਥਾ ਨੂੰ ਅਜਾਈ ਨਾ ਗੁਆ। ਧੰਨ ਗੁਰੂ ਕੇ ਲਾਲ ਦਸ਼ਮੇਸ਼ ਪਿਤਾ ਸਰਵੰਸ਼ ਦਾਨੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ, ਕਿੰਨੀ ਕੁ ਅਵਸਥਾ ਸੀ ਉਹਨਾਂ ਦੀ ਉਮਰ ਜਦੋਂ ਉਹਨਾਂ ਨੇ ਨੀਹਾਂ ਦੇ ਅੰਦਰ ਆਪਣੇ ਆਪ ਨੂੰ ਚਿਣਾਇਆ। ਇਸ ਵਾਸਤੇ ਸਾਨੂੰ ਪ੍ਰੇਰਣਾ ਮਿਲਦੀ ਆ। ਅੱਜ ਦੀ ਮਾਂ ਕਹਿੰਦੀ ਆ ਹਾਲੇ ਬੱਚਾ ਛੋਟਾ, ਇਹਦੇ ਕਸ਼ਹਿਰਾ ਨਹੀਂ ਪਾਉਣਾ, ਹਾਲੇ ਦੀ ਉਮਰ ਨਹੀਂ ਅੰਮ੍ਰਿਤ ਛਕਣ ਵਾਲੀ, ਹਾਲੇ ਇਹਨੂੰ ਕੇਸ਼ੀ ਇਸ਼ਨਾਨ ਕਰਾਉਣਾ ਔਖਾ, ਆਪ ਹੀ ਰੋਮਾਂ ਦੀ ਬੇਅਦਬੀ, ਸਗੋਂ ਆਪ ਆਪਣੇ ਹੱਥੀਂ ਕਰਾਉਣੀ, ਸਿੱਖੀ ਦਾ ਕਤਲ ਕਰਨਾ, ਕਿੱਡੀ ਕੁ ਸਿਆਣਪ ਹੈ। ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਹਿ ਢੋਈ ਨਾ ਮਿਲਿਆ ਕਾਫਰ ਕੁੱਤਾ ਸੈਤਾਨ। ਜਦੋਂ ਬਚਪਨ ਅੰਦਰ ਤਾਂ ਕੇਸ ਰੱਖੇ ਨਾ, ਬਚਪਨ ਅੰਦਰ ਸਿੱਖੀ ਦੀ ਗੁੜਤੀ ਦਿੱਤੀ ਨਾ, ਬਚਪਨ ਸੰਭਾਲਿਆ ਨਾ ਮਾਂ ਨੇ, ਜਦੋਂ ਜਵਾਨੀ ਹੋ ਆਈ ਫਿਰ ਰੋਣਾ ਵੀ ਹੁਣ ਸਾਡੇ ਕਹਿਣੇ 'ਚ ਨਹੀਂ ਚੱਲਦਾ, ਫਿਰ ਸਿੱਖੀ ਕਿੱਥੋਂ ਸੰਭਾਲਣੀ ਆ ਉਹਨੇ, ਫਿਰ ਕਿੱਥੋਂ ਕੇਸ। ਫਿਰ ਤਾਂ ਜਿਸ ਵਹਿਣ ਵਿੱਚ ਅੱਜ ਵਹਿ ਰਹੇ ਨੇ ਨੌਜਵਾਨ ਪੰਜਾਬ ਦੇ, ਉਸ ਵਹਿਣ ਵਿੱਚ ਵਹਿ ਜਾਂਦੇ ਆ। ਲੋੜ ਹੈ ਬਚਪਨ ਵਿੱਚ ਵੀ ਸੰਭਾਲੀਏ, ਯੌਵਨ ਅਵਸਥਾ ਦੇ ਅੰਦਰ ਵੀ ਬੜੇ ਪਿਆਰ ਦੇ ਨਾਲ ਉਹਨਾਂ ਨੌਜਵਾਨਾਂ ਨੂੰ ਪ੍ਰੇਰ ਪ੍ਰੇਰ ਕੇ ਉਹਨਾਂ ਸ਼ਹੀਦਾਂ ਦਾ ਇਤਿਹਾਸ ਨਾ ਕੇ ਵੀ ਵੱਡਿਆਂ ਸਾਡਿਆਂ ਬਜ਼ੁਰਗਾਂ ਨੇ ਖੋਪੜੀਆਂ ਲੁਹਾਤੀਆਂ, ਬੰਦ ਬੰਦ ਕਟਾਲੇ ਚੜਖੜੀਆਂ 'ਤੇ ਚੜ੍ਹ ਗਏ, ਪਰ ਰੋਮਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ। ਉਹਨਾਂ ਦਾ ਕੋਈ ਇਹ ਨਾਰਾ ਸੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਤਦ ਹੀ ਰੋਜ਼ ਅਰਦਾਸ ਦੇ ਅੰਦਰ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਜਿਹਨਾਂ ਨਿਭਾਇਆ ਉਹਨਾਂ ਦਾ ਨਾਮ ਲੈਂਦੇ ਹਾਂ ਨਾ। ਸੋ ਰਹੋ ਵਿਚਾਰ, ਸਤਿਗੁਰੂ ਬਾਣੀ 'ਚ ਸਾਨੂੰ ਤਿੰਨੇ ਅਵਸਥਾ ਸੰਭਾਲਣ ਲਈ, ਜਵਾਨੀ ਅੰਦਰ ਵੀ, ਭਰਥਰ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ, ਐ ਮਨੁੱਖ ਸੰਸਾਰ ਸਮੁੰਦਰ ਤੋਂ ਤਰਨਾ ਹੈ ਨਾ, ਫਿਰ ਜਿਹੜੀ ਤਰਨ ਜੋਵਨ ਅਵਸਥਾ ਹੈ ਇਹ ਵੱਡੀ ਲਾਭਦਾਇਕ ਆ। ਇਹਦੇ 'ਚ ਤੂੰ ਬਹੁਤ ਕੁਝ ਕਰ ਸਕਦਾ ਜਵਾਨੀ ਦੇ ਅੰਦਰ, ਜਿੰਨੀ ਮਰਜ਼ੀ ਸੇਵਾ ਕਰ ਲਾ, ਜਿੰਨਾ ਮਰਜ਼ੀ ਨਾਮ ਜਪ, ਬਾਣੀ ਪੜ੍ਹ, ਲਾਹਾ ਲੈ ਦੇ ਵਿੱਚ। ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ, ਜਰਾ ਉਪਾਓ ਨਾ ਹੋ ਸਕੈ ਜਰਾ ਆਓ ਕੇ ਮਾਹੇ। ਜਦੋਂ ਬੁਢੇਪਾ ਆ ਗਿਆ ਨਾ, ਫਿਰ ਕਹਿੰਦੇ ਬੜਾ ਔਖਾ ਹੈ। ਫਿਰ ਤਾਂ ਉਹ ਭਗਤ ਫਰੀਦ ਜੀ ਨੇ ਜਿਵੇਂ ਕਿਹਾ, ਕੋਲੇ ਪਿਆ ਕੁੱਜਾ ਵੀ ਐਂ ਲੱਗਦਾ ਹੈ ਕਹਿੰਦੇ ਜਿਵੇਂ ਸੈਂਕੜੇ ਕੋਹ ਦੂਰ ਪਿਆ ਹੁੰਦਾ ਹੈ ਬੁਢੇਪੇ ਦੇ ਅੰਦਰ। ਜਦੋਂ ਸਰੀਰ ਹੀ ਕਮਜ਼ੋਰ ਹੋ ਗਿਆ ਫਿਰ ਕਠਿਨ। ਹਾਂ, ਜੇ ਗੁਰੂ ਦੀ ਰਹਿਮਤ ਹੈ ਬਿਰਧ ਅਵਸਥਾ 'ਚ ਵੀ, ਫਿਰ ਉੱਥੇ ਗੁਰੂ ਜੀ ਨੇ ਇਹ ਵੀ ਕਹਿ ਦਿੱਤਾ, ਗੁਰਮੁਖ ਬੁੱਢੇ ਕਦੇ ਨਾਹੀਂ, ਜਿੰਨਾ ਅੰਤਰ ਸੁਰਤ ਗਿਆਨ, ਉੱਥੇ ਫਿਰ ਬੁਢੇਪੇ ਦਾ ਕੋਈ ਬਲ ਨਹੀਂ ਚੱਲਦਾ। ਵੱਡੇ ਤੋਂ ਵੱਡੇ ਬੁਢੇਪੇ ਦੇ ਅੰਦਰ ਬਿਰਧ ਅਵਸਥਾ ਵਾਲੇ ਗੁਰੂ ਕੇ ਪਿਆਰੇ ਅੰਮ੍ਰਿਤ ਵੇਲਾ ਸੰਭਾਲਦੇ ਨੇ। ਨੇ ਸਤਿਗੁਰੂ ਨੇ ਉਹ ਸਭ ਕੁਝ ਸਾਨੂੰ ਕਰਕੇ ਵਿਖਾ ਲਿਆ, ਜਵਾਨੀ ਅਵਸਥਾ 'ਚ, ਬਾਲਕ ਅਵਸਥਾ 'ਚ, ਜੋਵਨ 'ਚ, ਬਿਰਧ 'ਚ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਕਿੱਡੀ ਕੁ ਆਜੂ ਸੀ, ਮੇਰੇ ਸਮਰੱਥ ਗੁਰੂ ਗੁਰੂ ਨਾਨਕ ਅੱਠਵੇਂ ਸਰੂਪ ਹੋ ਕੇ ਸਾਨੂੰ ਤਾਰਿਆ ਨਿਵਾਜਿਆ, ਸਤਿਗੁਰੂ ਪਾਤਸ਼ਾਹ ਬਾਲਕ ਅਵਸਥਾ 'ਚ ਹੀ ਸਨ। ਬਿਰਧ ਅਵਸਥਾ 'ਚ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਵੇਂ ਗਾਗਰ ਕੰਧੇ ਦੇ ਉੱਤੇ ਰੱਖ ਕੇ ਪਿਛਲ ਰਾਤ ਕੋ ਜਾਗ ਕੇ, ਜਦੋਂ ਅੰਮ੍ਰਿਤ ਵੇਲੇ ਉੱਠਦੇ ਸਨ, ਕਿੱਥੋਂ ਜਾ ਕੇ ਹਰ ਰੋਜ਼ ਗਾਗਰ ਭਰ ਕੇ ਜਲਦੀ ਲਿਆ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹਰ ਰੋਜ਼ ਇਸ਼ਨਾਨ ਕਰਾਉਣਾ, ਇਹ ਸਭ ਕੁਝ ਗੁਰੂ ਪਾਤਸ਼ਾਹ ਨੇ ਪੂਰਨੇ ਪਾ ਕੇ ਸਾਨੂੰ ਸਿਖਾਇਆ। ਤਿੰਨੇ ਅਵਸਥਾ ਹੀ ਗੁਰੂ ਕੇ ਸਿੱਖ ਨੇ ਸੰਭਾਲਣੀਆਂ ਨੇ। ਪਰ ਇਹ ਮਨੁੱਖ, ਜੇ ਤੇਰੀ ਜੋਵਨ ਅਵਸਥਾ ਚਲੀ ਗਈ ਪਰ ਬਿਰਧ ਅਵਸਥਾ ਨੂੰ ਅਜਾਈ ਨਾ ਗਵਾਰ, ਰਹਿਣ ਜਿਹੜੀ ਹੈ ਇਹ ਤਾਂ ਚਲੀ ਗਈ ਹੈ, ਕਿਉਂਕਿ ਰਹਿਣ ਗਈ ਮਤ ਦਿਨ ਭੀ ਜਾਏ, ਮਤਾਂ ਕਦੇ ਬਿਰਧ ਅਵਸਥਾ ਰੂਪੀ ਦਿਨ ਵੀ ਤੇਰੇ ਹੱਥੋਂ ਚਲਿਆ ਜਾਵੇ, ਖੁੰਝ ਜਾਵੇ।
ਭਵਰ ਗਏ ਵਗ ਬੈਠੇ ਆਏ,
ਭਵਰ ਗਏ ਵਗ ਬੈਠੇ ਆਏ, ਭਵਰ ਭੌਰਿਆਂ ਜੈਸੇ ਜਿਹੜੇ ਕਾਲੇ ਕੇਸ ਸਨ, ਕਾਲੇ ਰੋਂਬ ਸਨ, ਉਹ ਚਲੇ ਗਏ, ਹੁਣ ਤਾਂ ਵਗ ਬੈਠੇ ਆਏ ਬਗਲਿਆਂ ਜੈਸੇ ਚਿੱਟੇ ਚਿੱਟੇ ਰੋਮ, ਇਹ ਆ ਸਥਿਤ ਹੋਏ ਨੇ ਸਰੀਰ ਦੇ ਉੱਤੇ। ਇਹ ਤਾਂ ਪ੍ਰਾਣੀ ਦੂੜਾ ਆਏ, ਉਹ ਇਹ ਜਮ ਹੈ ਤਨਾ। ਐ ਮਨੁੱਖ, ਇਹ ਤਾਂ ਮੰਨੋ ਕਿ ਜੇ ਕੋਈ ਇੱਕ ਵੀ ਰੋਮ ਤੈਨੂੰ ਆਉਂਦਾ ਤਾਂ ਤੈਨੂੰ ਇਹ ਸੁਚੇਤ ਕਰ ਰਿਹਾ ਵੀ ਹੁਣ ਤਾਂ ਪਿੱਛਾ ਰਿਹਾ ਦੂਰ ਵਾਲੀ, ਅੱਗਾ ਨੇੜਾ ਆ ਗਿਆ ਹੈ, ਪਿੱਛਾ ਰਿਹਾ ਦੂਰ, ਕੁਝ ਨਾ ਕੁਝ ਹੁਣ ਤੂੰ ਸੰਭਾਲ ਲਾ ਆਪਣਾ ਆਪ, ਹੁਣ ਤਾਂ ਸੰਭਲ, ਚੰਗੇ ਕਰਮ ਕਰ ਲਾ, ਸੁਚੇਤ ਹੋ, ਸਾਵਧਾਨ ਹੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਰਹਿਣ ਗਈ ਮਤ ਦਿਨ ਭੀ ਜਾਏ, ਭਵਰ ਗਏ ਵਗ ਬੈਠੇ ਆਏ। ਜਿਵੇਂ ਕਰਤੇ ਦੀ ਇਹ ਖੇਡ ਹੈ, ਕਰਤੇ ਦਾ ਨਿਯਮ ਹੈ, ਦਿਨ ਤੇ ਸਰ ਪਰ ਪੌਸੀ ਰਾਤ, ਇਹ ਅਕਾਲ ਪੁਰਖ ਦਾ ਨਿਯਮ ਹੈ, ਜੇ ਦਿਨ ਹੈ ਤਾਂ ਰਾਤ ਵੀ ਆਉਣੀ ਆ ਸਮੇਂ ਦੇ ਨਾਲ, ਰਾਤ ਆ ਤਾਂ ਦਿਨ ਵੀ ਆਉਣਾ ਹੀ ਆ। ਐ ਮਨੁੱਖ, ਜੇ ਸਰੀਰ ਰੂਪੀ ਦਿਨ ਹੈ ਤਾਂ ਫਿਰ ਮੌਤ ਰੂਪੀ ਰਾਤ ਨੇ ਵੀ ਇੱਕ ਸਮੇਂ ਆ ਹੀ ਜਾਣਾ ਹੈ। ਤਦ ਹੀ ਸਤਿਗੁਰੂ ਜੀ ਨੇ ਸਾਨੂੰ, ਗੁਰੂ ਨਾਨਕ ਦੇਵ ਜੀ ਦਾ ਪਾਵਨ ਉਪਦੇਸ਼ ਹੈ, ਐ ਮਨੁੱਖ ਸਰੀਰਾਂ ਦੇ ਮੋਹ ਵਿੱਚ ਨਾ ਘਿਰ, ਸ਼ਬਦ ਗੁਰੂ ਨਾਲ ਜੁੜ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਤਨ ਸਨੇਹ ਝੂਠੋ ਸਭ ਜਾਣੋ, ਕਿਉਂ ਵਿਖਾ ਦੇ ਤੋਂ ਮਨ ਠਾਨੋ, ਦੇ ਮਿਲਣ ਵਿਸਰਨੇ ਸਭੰਤੀ, ਹੋਤ ਦਿਵਸ ਪੁਣ ਆਵੇ ਰਾਤੀ, ਜੇ ਨਰ ਮਿਲੇ ਸ਼ਬਦ ਕੇ ਸੰਗਾ, ਰਹੇ ਸਦੀਵ ਰਾਜ ਤੇ ਰੰਗਾ, ਤੇ ਨਾ ਵਿਸਰੇ ਬੌਰ ਕਦਾਈ, ਜਿਉ ਨੀਰ ਹੈ ਮੈਂ ਨੀਰ ਸਮਾਈ। ਇਹ ਗੁਰੂ ਕੇ ਪਿਆਰਿਓ, ਜਿਵੇਂ ਦਿਨ ਤੇ ਰਾਤ ਆਉਂਦੇ ਜਾਂਦੇ ਰਹਿੰਦੇ ਨੇ, ਸਰੀਰਾਂ ਦਾ ਵੀ ਐਸੀ ਖੇਡ ਹੈ। ਜਿਨ੍ਹਾਂ ਨੇ ਸ਼ਬਦ ਵਿੱਚ ਜੁੜਨਾ ਕੀਤਾ, ਸ਼ਬਦ ਗੁਰੂ ਨਾਲ ਜੁੜ ਕੇ ਸ਼ਬਦ ਅਭਿਆਸ ਕਮਾਈ ਕੀਤੀ, ਉਹ ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ ਹੈ, ਉਹ ਕਰਤੇ ਪਰਮੇਸ਼ਰ ਵਾਹਿਗੁਰੂ ਦੇ ਅੰਦਰ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾਂ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਨੇ। ਹਜ਼ੂਰ ਪ੍ਰੇਰਨਾ ਕਰਦੇ ਨੇ, ਐ ਮਨੁੱਖ ਭਵਰ ਗਏ ਵਗ ਬੈਠੇ ਆਏ ਦੇਖ, ਜੋਵਨ ਅਵਸਥਾ ਚਲੇ ਗਏ, ਹੁਣ ਕਾਲਿਆਂ ਤੋਂ ਤੇਰੇ ਧੌਲੇ ਆ ਗਏ, ਚਿੱਟੇ ਕੇਸ ਵਗਲਿਆਂ ਦੀ ਤਰ੍ਹਾਂ ਤੇਰੇ ਸਰੀਰ ਤੇ ਆਸਥਿਤ ਹੋਏ ਹਨ।
ਦੁਸ਼ਰਾਮ
ਦੇ ਕੇ ਫਰਮਾਉਂਦੇ ਹਨ,
ਕਾਚੇ ਕਰਵੈ ਰਹੇ ਨਾ ਪਾਣੀ।
ਆਏ ਮਨੁੱਖੇ ਸਰੀਰ ਦੀ ਕੀ ਮਨਿਆਦ ਹੈ, ਤਾਂ ਕਾਚਾ ਕਰਵੈ ਕੱਚੇ ਕੁੱਜੇ ਦੀ ਤਰ੍ਹਾਂ ਹੈ, ਕੱਚੇ ਕਸੋਰੇ ਦੀ ਤਰ੍ਹਾਂ ਹੈ। ਹੁਣ ਜਿਹੜਾ ਕੱਚਾ ਹੈ, ਪੱਕਾ ਨਹੀਂ ਭਾਂਡਾ, ਕੱਚਾ ਕੁੱਜਾ, ਉਹਦੇ ਵਿੱਚ ਪਾਣੀ ਕਿੰਨਾ ਕੁ ਚਿਰ ਰਹਿ ਜਾਵੇਗਾ, ਉਹ ਤਾਂ ਕਿੰਨਾ ਕੁ ਥਿਵਕਦਾ ਹੀ ਰਹਿਣਾ ਹੈ। ਕਿਚਕ ਕਿਚਰਕ ਰੱਖਾ ਨੀਰ, ਉਹ ਕਿੰਨਾ ਕੁ ਚਿਰ ਉਹਦੇ 'ਚ ਰਹੇਗਾ, ਕਿਉਂਕਿ ਕੱਚਾ ਹੈ। ਕਾਚਾ ਕਰਵੈ ਰਹਿ ਨਾ ਪਾਣੀ, ਇਹ ਤਾਂ ਕਾਚ ਗਗਰੀਆ ਅੰਬ ਮਝਰੀਆ, ਇਹ ਤਾਂ ਸਤਿਗੁਰੂ ਜੀ ਬਾਣੀ 'ਚ ਕਿਹਾ, ਕਾਚੀ ਗਾਗਰ ਨੀਰ ਪਰਤ ਹੈ, ਇਹ ਆ ਤਨ ਕੀ ਇਹ ਹੈ ਵਡਾਈ। ਇਹ ਤਾਂ ਐਸੀ ਹੀ ਵਡਿਆਈ ਆ, ਇਹ ਤਾਂ ਸਤਿਗੁਰੂ ਨੇ ਤਦ ਹੀ ਕਿਹਾ, ਚੇਤਨਾ ਹੈ ਤੋਂ ਚੇਤ ਲੈ, ਨਿਸ਼ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਵਿਹਾਤ ਹੈ, ਫੁੱਟੈ ਘਟ ਜਿਉਂ ਪਾਣੀ, ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ, ਝੂਠੈ ਲਾਲਚ ਲਾਗ ਕਹਿ, ਨਹਿ ਮਰਨ ਪਛਾਨਾ, ਅਜ ਹੂ ਕਸ ਵਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ। ਮਨੁੱਖ ਅਜੇ ਕੁਝ ਨਹੀਂ ਵਿਗੜਿਆ ਹੈ, ਹਾਲੇ ਤਾਂ ਕੋਈ ਨਾ, ਇਹ ਤਾਂ ਵਗ ਬੈਠੇ ਆਏ ਆ, ਹਾਲੇ ਤਾਂ ਧੌਲੇ ਹੀ ਆਏ ਨੇ, ਹੁਣ ਵੀ ਤੂੰ ਸੰਭਾਲ ਲਾ, ਕੁਝ ਨਾ ਕੁਝ ਸੰਭਲ ਜਾ। ਇਹ ਤਾਂ ਐਸਾ ਹੀ ਆ, ਕਾਚਾ ਕਰਵੈ ਰਹਿ ਨਾ ਪਾਣੀ, ਜਿਵੇਂ ਕੱਚੇ ਕੁੱਜੇ ਦੇ ਅੰਦਰ ਸਦਾ ਪਾਣੀ ਸਥਿਰ ਨਹੀਂ ਰਹਿੰਦਾ ਹੈ, ਇਸੇ ਤਰ੍ਹਾਂ ਬਈ ਇਹ ਸਰੀਰ ਰੂਪ ਘੜੀ ਦੇ ਅੰਦਰ ਸਵਾਸਾਂ ਰੂਪੀ ਜਿਹੜਾ ਪਾਣੀ ਕਰਤੇ ਨੇ ਪਾਇਆ ਨਾ, ਇਹਨੇ ਨਹੀਂ ਰਹਿਣਾ, ਇਹ ਤਾਂ ਹਰ ਰੋਜ਼ ਥਿਵਕਦਾ ਜਾ ਰਿਹਾ। 24,000 ਸਵਾਸ ਬੰਦੇ ਦਾ ਆਮਦਨ ਮੂਲ ਨਾ ਥੀਵੇ, 24,000 ਰੋਜ਼ ਦਿਨ ਰਾਤ ਅੰਦਰ ਕਹਿੰਦੇ ਬੀਤਦਾ ਜਾ ਰਿਹਾ ਹੈ। ਜਿਸ ਬੰਦੇ ਕੋ ਇਤਨਾ ਘਾਟਾ, ਸੋ ਬੰਦਾ ਕਿਉਂ ਜੀਵੇ। ਇਸ ਵਾਸਤੇ ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਦਿਨ ਤੇ ਪਹਿਰ, ਪਹਿਰ ਤੇ ਘਰੀਆ, ਆਪ ਘਟੈ ਤਨ ਸੀਜੈ, ਕਾਲ ਇਹਰੀ ਫਿਰੈ ਵਧਕ ਜਿਉਂ, ਕਹੋ ਕਵਨ ਵਿਧ ਕੀਜੈ। ਸੋ ਸਤਿਗੁਰੂ ਜੀ ਕਹਿੰਦੇ ਨੇ, ਕਰਚੈ ਕਰਵੈ ਰਹਿ ਨਾ ਪਾਣੀ, ਇਹ ਕੱਚੇ ਕੁੱਜੇ ਦੇ ਅੰਦਰ ਬਈ ਪਾਣੀ ਜਿਵੇਂ ਸਥਿਰ ਨਹੀਂ ਰਹਿੰਦਾ, ਇਸੇ ਤਰ੍ਹਾਂ ਸਰੀਰ ਰੂਪ ਕੱਚੀ ਘੜੀ ਨੇ, ਸਵਾਸਾਂ ਰੂਪ ਪਾਣੀ ਇਹਦੇ 'ਚ ਸਦਾ ਨਹੀਂ ਰਹਿਣਾ।
ਹੰਸ ਚੱਲਿਆ ਕਾਇਆ ਕੁਮਲਾਨੀ,
ਇਹ ਹੰਸ ਜੀਵ ਆਤਮਾ ਜਦੋਂ ਪ੍ਰਾਣਾ ਰੂਪ ਘੋੜੇ ਤੇ ਅਸਵਾਰ ਹੋ ਕੇ ਚੱਲਿਆ ਨਾ ਅੱਗੇ ਨੂੰ, ਆਹ ਜਿਹੜੀ ਕਾਇਆ ਦੇਹ ਹੈ, ਸਰੀਰ ਹੈ, ਬੜਾ ਸੁੰਦਰ ਪ੍ਰਤੀਤ ਹੁੰਦਾ ਹੈ, ਬੜਾ ਇਹਨੂੰ ਸੰਭਾਲ ਸੰਭਾਲ ਰੱਖਦਾ, ਵੀ ਇੱਧਰੋਂ ਨਾ ਕੁਝ ਲੱਗ ਜਾਏ, ਆਹ ਨਾ ਹੋ ਜੇ, ਇਹਦੇ 'ਚ ਸੁਪਨਤਾ 'ਚ ਫਰਕ ਨਾ ਪੈ ਜਾਵੇ, ਨਾ ਸੇਵਾ ਕਰਕੇ ਖੁਸ਼ਾਂ ਵੀ ਕਿਤੇ ਧੂੜੀ ਨਾ ਲੱਗ ਜਾਵੇ, ਜਿਹੜੀ ਇਹਨੂੰ ਬੜੀ ਸੰਭਾਲਦਾ ਨਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਵੀ ਇਹ ਤਾਂ ਕੁਮਲਾਨੀ ਕੁਮਲਾ ਜਾਵੇਗੀ, ਇਹ ਮੁਰਝਾ ਜਾਵੇਗੀ, ਜਿਵੇਂ ਜੜ ਕੱਟਣ ਦੇ ਨਾਲ ਦਰਖਤ ਕੁਮਲਾ ਜਾਂਦਾ, ਮੁਰਝਾ ਜਾਂਦਾ, ਸੁੱਕ ਜਾਂਦਾ ਹੈ, ਇਸੇ ਤਰ੍ਹਾਂ ਜਦੋਂ ਹੰਸ ਚੱਲਿਆ, ਜੀਵ ਆਤਮਾ ਭੌਰ ਉਡਾਰੀ ਮਾਰ ਗਿਆ, ਫਿਰ ਇਹਦੀ ਐਸੀ ਹਾਲਤ ਹੋ ਜਾਣੀ ਹੈ, ਸੁੱਕੀ ਟਾਹਣੀ ਸੁੱਕੇ ਦਰਖਤ ਜੈਸੇ।
ਕੁਆਰ ਕੰਨਿਆ ਜੈਸੇ ਕਰਤ ਸਿਗਾਰਾ,
ਹਾਂ ਕੁਆਰ ਕੰਨਿਆ ਜੈਸੇ ਕਰਤ ਸਿਗਾਰਾ। ਹਜ਼ੂਰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਜਿਵੇਂ ਕੁਆਰੀ ਲੜਕੀ, ਅਣਵਿਆਹੀ ਜਿਹੜੀ ਲੜਕੀ ਹੈ, ਨੌਜਵਾਨ ਕੁਆਰੀ ਹੈ, ਜਿਵੇਂ ਉਹ ਆਪਣੇ ਸਰੀਰ ਦੇ ਉੱਤੇ ਸ਼ਿੰਗਾਰ ਲਾਉਣਾ ਕਰੇ, ਬਹੁਤ ਤਰ੍ਹਾਂ ਦੇ ਲਾਉਂਦੀ ਹੈ।
ਕਿਉਂ ਰਲੀਆ ਮਨ ਬਾਜ ਪਤਾਰਾ,
ਕਿਉਂ ਰਲੀਆ ਮਨ ਬਾਜ ਪਤਾਰਾ, ਹੁਣ ਬਿਨਾਂ ਪਤੀ ਤੋਂ ਪਤੀ ਦੀ ਪ੍ਰਾਪਤੀ ਨਹੀਂ, ਵਿਆਹੀ ਹੈ ਨਹੀਂ, ਤੇ ਉਹ ਖੁਸ਼ੀਆਂ ਕਿਵੇਂ ਮਾਣੇਗੀ, ਉਹਦੇ ਸ਼ਿੰਗਾਰ ਵਿਅਰਥੀ ਨੇ। ਇਸੇ ਤਰ੍ਹਾਂ ਗੁਰੂ ਦੇ ਸਨਮੁਖ ਹੋਏ ਕੋਈ ਨਹੀਂ, ਗੁਰੂ ਵਾਲੇ ਬਣੇ ਕੋਈ ਨਹੀਂ, ਹਾਂ ਸਾਧਨਾ ਦੇ ਸ਼ਿੰਗਾਰ ਜੇ ਤਾਂ ਮਨੁੱਖ ਕਰਦਾ ਪਿਆ, ਉਹ ਪਰਮਾਤਮਾ ਰੂਪ ਪਤੀ ਦੀ ਪ੍ਰਾਪਤੀ ਕਿਵੇਂ ਹੋਊ, ਉਹਦੇ ਸੁਹਾਗਪਣੇ ਦਾ ਜਿਹੜਾ ਆਨੰਦ ਹੈ, ਖੁਸ਼ੀਆਂ ਨੇ ਕਿਵੇਂ ਪ੍ਰਾਪਤ ਹੋਣਗੀਆਂ। ਉਹ ਤਾਂ ਭਗਤ ਰਵਿਦਾਸ ਜੀ ਕਹਿੰਦੇ, ਸਹਿ ਕੀ ਸਾਰ ਸੁਹਾਗਣ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ, ਤਨ ਮਨ ਦੇਹ ਨਾ ਅੰਤਰ ਰੱਖੈ, ਅਵਰਾ ਦੇਖ ਨਾ ਸੁਣੈ ਅਭਾਖੈ। ਉਹ ਤਾਂ ਸੁਹਾਗਣ ਹੀ ਆਨੰਦ ਮਾਣ ਸਕਦੀ ਆ, ਸੁਹਾਗਣ ਹੀ ਖੁਸ਼ੀਆਂ, ਅਭੇਤਾ ਪਤੀ ਦਾ ਆਨੰਦ ਮਾਣ ਸਕਦੀ ਆ। ਉਹ ਪ੍ਰਭੂ ਪਿਆਰੇ ਜਗਿਆਸੂ ਜਨ ਉੱਤਮ ਅਧਿਕਾਰੀ ਜਿਹੜੇ ਗੁਰੂ ਦੇ ਸਨਮੁਖ ਨੇ, ਉਹੀ ਉਹਦੀ ਪ੍ਰਾਪਤੀ ਦੀ ਖੁਸ਼ੀਆਂ ਆਨੰਦ ਮਾਣ ਸਕਦੇ ਹਨ।
ਕਾਗ ਉਡਾਵਤ ਪੂਜਾ ਪੇਰਾਨੀ,
ਹਜ਼ੂਰ ਕਹਿੰਦੇ ਨੇ ਹੇ ਮਾਲਕ ਵਾਹਿਗੁਰੂ ਜੀ, ਤੇਰੀ ਪ੍ਰਾਪਤੀ ਦੀ ਉਡੀਕ ਵਿੱਚ ਕਾਵਾਂ ਨੂੰ ਉਡਾਉਂਦਿਆਂ ਉਡਾਉਂਦਿਆਂ ਸਾਡੀ ਪੂਜਾ ਬਾਂਹ ਵੀ ਥੱਕ ਗਈ ਹੈ।
ਕਹੇ ਕਬੀਰ ਇਹ ਕਥਾ ਸਿਰਾਨੀ,
ਸ਼ਬਦ ਦੀ ਸੰਪੂਰਨਤਾ ਕਰਦਿਆਂ ਭਗਤ ਜੀ ਕਹਿੰਦੇ ਨੇ ਹੇ ਮਾਲਕ ਹੁਣ ਤਾਂ ਬਖਸ਼ਿਸ਼ ਕਰ, ਆ ਜਾ ਪ੍ਰਾਪਤ ਹੋ ਜਾ, ਹੁਣ ਤਾਂ ਸਾਡੇ ਜੀਵਨ ਦੀ ਬਾਜੀ ਵੀ ਸਮਾਪਤ ਹੋ ਚੱਲੀ ਆ, ਜੀਵਨ ਦੀ ਖੇਡ ਵੀ ਇਹ ਬੀਤ ਚੱਲੀ ਹੈ, ਪੂਰੀ ਹੋ ਚੱਲੀ ਹੈ, ਹੁਣ ਕਿਰਪਾ ਕਰ, ਰਹਿਮਤ ਕਰ, ਇਸ ਜੀਵਨ ਦੇ ਅੰਦਰ ਹੀ ਆਪ ਪ੍ਰਾਪਤ ਹੋ ਤੇ ਬਖਸ਼ ਦੇ ਆਵ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ, ਫੇਰਾ ਰਹਿਮਤਾਂ ਕਰ, ਹੇ ਮਾਲਕ ਕੀਤੇ ਸਾਧਨ ਸਫਲੇ ਕਰ ਦੇ, ਬਖਸ਼ਿਸ਼ ਕਰ ਦੇ। ਗੁਰਸੰਗਤ ਜੀ, ਅੱਜ ਦੇ ਸਤਿਗੁਰੂ ਦੇ ਇਸ ਬਖਸ਼ਿਸ਼ ਕੀਤੇ ਪਵਿੱਤਰ ਮੁਖ ਵਾਕ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਆ, ਗੁਰਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਸਤਿਗੁਰੂ ਬਖਸ਼ ਲੈਣ, ਆਪ ਸੰਗਤ ਨੇ ਖਿਮਾ ਕਰ ਦੇਣੀ, ਅੱਗੋਂ ਲਈ ਆਸੀਸ ਦਿਓ, ਸਤਿਗੁਰੂ ਰਹਿਮਤ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਲਈਏ, ਫਿਰ ਫਤਿਹ ਪ੍ਰਵਾਨ ਕਰਨੀ ਜੀ। ਕਾਗ ਓਟਾ ਉਡਾਵਤ ਭੁਜਾ ਪੁਰਾਨੀ, ਕਹੇ ਕਬੀਰ ਇਹ ਕਥਾ ਸੁਰਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।